ਉਹਨੂੰ ਪਿਆਰ ਦੀ ਸੋਝੀ ਹੈ, ਜੇ ਪਿਆਰ ਉਹਨੂੰ ਸੋਝੀ ਹੈ ਮਾਇਆ ਦੀ, ਮਾਇਆ ਮਿਲ ਗਈ, ਹੱਸਦਾ ਕਰਦਾ, ਟੱਪਦਾ ਕਰਦਾ, ਮਾਇਆ ਚਲੀ ਗਈ, ਫਿਰ ਹੁੰਦਾ ਫਿਰਦਾ ਪੂਰਾ ਕਿ ਵੀ ਨਾ ਮੁਆਫਕ ਹਾਲਾਤ ਦਾ ਮੁਕਾਬਲਾ ਨਹੀਂ ਕਰ ਸਕਦਾ। ਮਾਟੀ ਕਾ ਪੂਤਰਾ ਕੈਸੇ ਨੇ, ਦੇਖਿਆ ਦੇਖ ਦੌੜਿਓ ਫਿਰਦਾ, ਜਬ ਕੁਛ ਪਾਪ ਗਰਭ ਕਰਦਾ ਹੈ ਮਾਇਆ ਗਈ ਤਾਂ ਰੋਣ ਲੱਗਦਾ, ਪੈਸਾ ਚੱਲਿਆ ਗਿਆ ਰੋਣ ਲੱਗ ਜਾਂਦਾ, ਉਹਦੇ ਹਿਰਦੇ 'ਚ ਪਿਆਰ ਨਹੀਂ ਹੋਇਆ ਕਰਦਾ। ਜੜ ਚੀਜ਼ ਨਾਲ ਪਿਆਰ ਹੋ ਕਰਕੇ ਹਿਰਦਾ ਜੜ ਹੋ ਜਾਂਦਾ, ਚੇਤਨ ਚੀਜ਼ ਨਾਲ ਪਿਆਰ ਕਰਕੇ ਹਿਰਦਾ ਚੇਤਨ ਹੋ ਜਾਂਦਾ, ਸੁਚੇਤ ਹੋ ਜਾਂਦਾ। ਸੋ ਸਤਿਗੁਰੂ ਨਾਨਕ ਦਾ ਪਿਆਰ ਜਿਹਦੇ ਹਿਰਦੇ 'ਚ ਕਦੇ ਹੋਇਆ ਹੋਵੇ ਉਸਨੂੰ ਤਾਂ ਅਨੁਭਵ ਹੋ ਸਕਦਾ, ਜਿਸਦੇ ਹੋਇਆ ਹੀ ਨਹੀਂ ਹੈ, ਮਾਇਆ ਨੇ ਮਨੂਰ ਕਰ ਦਿੱਤਾ, ਉਹਨੂੰ ਨਹੀਂ ਇਸ ਚੀਜ਼ ਦਾ ਅਨੁਭਵ ਹੋਇਆ। ਵਾਹਿਗੁਰੂ ਦਾਸ ਜੀ ਕਹਿੰਦੇ ਕਿ ਸੰਸਾਰ ਕਹਿੰਦਾ ਹੈ ਵੀ ਬਹੁਤ ਠੰਡ ਹੈ, ਬਹੁਤ ਠੰਡ ਪੈਂਦੀ ਹੈ, ਸਰਦ ਰੁੱਤ ਆ ਗਈ, ਰਜਾਈਆਂ 'ਚ ਵੀ ਪਾਲਾ ਨਹੀਂ ਹਟਦਾ, ਪਰ ਜਿਹੜਾ ਬਿਰਹਨ ਹੈ ਉਹ ਕਹਿੰਦੇ ਮੇਰੇ ਪਾਸਾ ਤਾਂ ਇਸ ਤਰ੍ਹਾਂ ਹੈ ਜਿਵੇਂ ਚਿੰਗਿਆੜੇ ਨਿਕਲਦੇ ਹੁੰਦੇ। ਵਿਰੀ ਦੇ ਵਿਰੀ ਨੂੰ ਅੱਗ ਵਰਗੀ ਲੱਗਦਾ, ਸਾਰੇ ਤਨ ਵਿੱਚ ਪੀੜਾ ਦੀਆਂ ਚਿੰਗਿਆੜੀਆਂ ਬਿਰਾ ਦੇ ਡੰਗ ਫਨੀਅਰ ਨਾਗ ਵਾਂਗੂ ਲੱਗਦੇ। ਕਹਿੰਦੇ ਅੱਗ 'ਚ ਪੈ ਕੇ ਪੱਥਰ ਵੀ ਟੁੱਟ ਜਾਂਦੇ ਨੇ। ਪਿਆਰ ਤੋਂ ਜਿਹੜਾ ਵਿਛੜਿਆ ਹੋਇਆ ਉਹਦਾ ਕੋਈ ਜੀਵਨ ਨਹੀਂ ਹੁੰਦਾ, ਮੌਤ ਵਰਗਾ ਹੀ ਹੁੰਦਾ। ਸੋ ਆਪ ਇਸ ਤਰ੍ਹਾਂ ਨਾਲ ਫਰਮਾਨ ਕਰਦੇ ਨੇ, ਜਿਸ ਤਨ ਲੱਗੀਆਂ ਸੋਈ ਤਨ Thank you.
ਅੰਤਰ ਸੁਣੈ
ਭਾਈ ਗੁਰਦਾਸ ਜੀ ਜਿਸ ਵਕਤ ਗੁਰੂ ਮਹਾਰਾਜ ਗੁਰੂ ਛੇਵੇਂ ਪਾਤਸ਼ਾਹ ਤੋਂ ਐਸਾ ਕੌਤਕ ਵਰਤਿਆ ਕਿ ਆਪ ਬਨਾਰਸ ਕਾਸ਼ੀ ਦੇ ਅੰਦਰ ਜਾ ਕੇ ਬਹੁਤ ਸਮਾਂ ਰਹੇ, ਉਸ ਵੇਲੇ ਆਪ ਦੇ ਹਿਰਦੇ ਦੇ ਅੰਦਰ ਇੰਨਾ ਵਿਰਹਾ ਜਾਗਿਆ ਕਿ ਉਹਦੀ ਇੱਕ ਛੋਟੀ ਜਿਹੀ ਤਸਵੀਰ ਆਪ ਖਿੱਚਦੇ ਹੋਏ ਫਰਮਾਨ ਕਰਦੇ ਨੇ ਕਿ ਪੂਰਨ ਸਰਦ ਸਸ, ਚੰਦ ਜਿਹੜਾ ਬਿਲਕੁਲ ਠੰਡਾ ਪਿਆ, ਸਾਰੀ ਦੁਨੀਆ ਕਹਿੰਦੀ ਹੈ ਸਗਲ ਸੰਸਾਰ ਕਹਿ ਮੇਰੇ ਜਾਨੇ ਪਰ ਬਸੰਤਰ ਕੀ ਹੋ ਕਹਿ, ਮੈਨੂੰ ਤਾਂ ਅੱਗ ਦਾ ਲੰਬਾ ਲੱਗਦਾ, ਮੇਰੇ ਹਿਰਦੇ ਦੇ ਅੰਦਰ ਚੈਨ ਨਹੀਂ ਹੈ ਪਿਆਰੇ ਤੋਂ ਬਗੈਰ, ਅਗਨ ਅਗਨ ਤਨ ਮੱਧ ਚਿੰਗਾਰੀ ਛੱਡ ਹੈ, ਮੇਰੇ ਉਹ ਸਾਸ ਮਾਨੋ ਫਰੰਗ ਕੀ ਫੂਕ ਹੈ। ਕਹਿੰਦੇ ਜਿਸ ਤਰ੍ਹਾਂ ਅੱਗ ਚਿੰਗਿਆੜੀਆਂ ਛੱਡਦੀ ਹੈ, ਇਸ ਤਰ੍ਹਾਂ ਜਿਹੜੇ ਵਿਰੇ ਦੇ ਸਾਸ ਲੈਣੇ ਨੇ, ਵਿਯੋਗ ਦੇ ਸਾਸ ਲੈਣੇ ਨੇ, ਮੈਨੂੰ ਤਾਂ ਫਨੀਅਰ ਨਾਗ ਦੀ ਫੂਕ ਲੱਗਦੀ ਆ। ਪਰਸਤ ਪਾਵਕ ਪਖਾਨ ਫੂਟ ਫੂਟ ਜਾ, ਜੇ ਪੱਥਰ ਨੂੰ ਵੀ ਅੱਗ ਲੱਗ ਜਾਵੇ ਉਹਨੂੰ ਵੀ ਤੋੜ ਦਿੰਦੀ ਹੈ, ਚੂਨਾ ਬਣਦਾ ਉਹਦੇ ਨਾਲ, ਛਾਤੀ ਅੱਤ ਵਰਜਨ ਹੋਏ ਹੋਏ ਟੂਕ, ਛਾਤੀ ਉਹਦੀ ਟੁੱਟ ਜਾਂਦੀ ਹੈ, ਟੁਕੜੇ ਟੁਕੜੇ ਹੋ ਜਾਂਦਾ, ਪੀ ਕੇ ਸੁਧਾਰੇ ਪਾਰੀ ਜੀਵਨ ਮਰਨ ਪਏ। ਅਤੇ ਮੇਰੇ ਸਤਿਗੁਰੂ ਦੇ ਨਾਂ ਦਰਸ਼ਨ ਹੋਣ ਦੇ ਨਾਲ, ਜਿਸ ਤਰ੍ਹਾਂ ਇਸਤਰੀ ਦੇ ਕੋਲੋਂ ਉਹਦਾ ਪਤੀ ਚਲਿਆ ਜਾਵੇ ਅਤੇ ਉਹਦੇ ਹਿਰਦੇ ਦੀ ਹਾਲਤ ਐਸੀ ਹੁੰਦੀ ਹੈ ਕਿ ਜੀਵਨਾ ਹੀ ਮਰਨ ਦੇ ਬਰਾਬਰ ਹੋ ਜਾਇਆ ਕਰਦਾ। ਕਹਿੰਦੇ ਜਨਮ ਲਜਾਇਓ ਪ੍ਰੇਮ ਨੇਮ ਚਿੱਤ ਚੂਕ ਹੈ, ਜੇ ਜਿਹੜਾ ਜਿਉਣਾ ਹੈ ਪਿਆਰੇ ਤੋਂ ਬਗੈਰ, ਕਹਿੰਦੇ ਲੱਜਿਆ ਹੁੰਦੀ ਹੈ ਉਸਦੀ। ਸੋ ਇਸ ਤਰ੍ਹਾਂ ਇਸ ਰਾਜੇ ਦੀ ਹਾਲਤ ਹੋਈ ਹੋਈ ਹੈ ਸਾਧ ਸਿੰਘ ਜੀ, ਇਹਨੂੰ ਸਮਝਦਾ ਨਹੀਂ ਕੋਈ। ਬਹੁਤ ਮਹਾਰਾਜ ਜੀ ਨੇ ਇਸ ਤਰ੍ਹਾਂ ਦੇ ਬਾਣੀ ਉਚਾਰਨ ਕਰੀ ਹੈ, ਹਰ ਪ੍ਰੇਮ ਬਾਣੀ ਮਨ ਮਾਰਿਆ ਅਣਿਆਲੇ ਅਣੀਆਂ ਰਾਮ ਲਾਜ ਰਾਮ ਰਾਜ। ਸੋ ਇਹਦਾ ਪਤਾ ਨਹੀਂ ਲੱਗਦਾ। ਉੱਧਰ ਜੋ ਉਸ ਦੇਸ਼ ਦਾ ਪੰਡਿਤ ਹੈ, ਰਾਜ ਪੰਡਿਤ ਹੈ, ਸ਼ੈਵ ਧਰਮ ਦਾ ਹੈ, ਉਹਦੇ ਮਨ 'ਚ ਚਿੰਤਾ ਹੋਈ ਕਿ ਰਾਜਾ ਕਿਸੇ ਬਹਿਣ ਵਿੱਚ ਪੈ ਗਿਆ, ਕਿਤੇ ਐਸਾ ਨਾ ਹੋਵੇ ਕਿਸੇ ਅਣਡਿੱਠੇ ਅਣਸੁਣੇ ਧਰਮ ਨੂੰ ਅੰਗੀਕਾਰ ਕਰ ਲਏ, ਫਿਰ ਕੀ ਬਣੇਗਾ? ਸਾਰਾ ਦੇਸ਼ ਭ੍ਰਿਸ਼ਟ ਹੋ ਜਾਏਗਾ ਤੇ ਮੇਰੇ ਰੁਜ਼ਗਾਰ ਨੂੰ ਵੀ ਖਤਰਾ ਹੈ, ਕਿਉਂਕਿ ਜਿਹੜੇ ਵਿਦਵਾਨ ਹੁੰਦੇ ਨੇ ਵੈਰਾਗੀਆਂ ਦਾ ਤੇ ਵਿਦਵਾਨਾਂ ਦਾ ਫਰਕ ਹੋਇਆ ਕਰਦਾ। ਵਿਦਵਾਨ ਦੇ ਅੰਦਰ ਇੱਕ ਵੱਡਾ ਭਾਰੀ ਰੋਗ ਹੁੰਦਾ ਜਿਹਨੂੰ ਸੰਸਾ ਕਹਿੰਦੇ ਨੇ, ਜਿਹਦੇ ਮਨ ਦੇ ਅੰਦਰ ਸੰਸਾ ਹੈ ਉਹ ਪੂਰਾ ਦੁਖੀ ਹੋਇਆ ਕਰਦਾ। ਸੰਸੇਵਾਨ ਕਦੇ ਵੀ ਸ਼ਾਂਤੀ 'ਚ ਨਹੀਂ ਆ ਸਕਦਾ, ਨਾ ਪਰਮ ਆਨੰਦ ਲੈ ਸਕਦਾ, ਕਿਉਂਕਿ ਉਹਦੇ ਅੰਦਰ ਸੰਸਾ ਨਾਲ ਦੀ ਨਾਲ ਚੱਲਦਾ। ਭਜਨ ਕਰਨ ਵੇਲੇ ਜੇ ਅਨਹਦ ਨਾਚ ਸੁਣਿਆ ਉਸਨੂੰ, ਲੱਗਣਾ ਇਹ ਕੀ ਆ ਗਿਆ, ਕਿੱਥੋਂ ਆ ਰਿਹਾ, ਕਿਹੜੇ ਪਾਸਿਓਂ ਆ ਰਿਹਾ, ਸੰਸੇ 'ਚ ਪੈ ਜਾਏਗਾ, ਹਟ ਜਾਂਦਾ, ਪ੍ਰਕਾਸ਼ ਦਿਸਣ ਲੱਗ ਗਿਆ, ਕਹੇ ਮੈਨੂੰ ਭੁਲੇਖਾ ਪਿਆ, ਕੁਛ ਨਹੀਂ ਹੈ, ਕੋਈ ਆਨੰਦ ਆਉਣ ਲੱਗ ਗਿਆ, ਉਹਦੇ ਵਿੱਚ ਵੀ ਗਿਣਤੀ ਮਿਲਤੀ ਸ਼ੁਰੂ ਕਰ ਦੇਗਾ। ਸੰਸੇਵਾਨ ਨੂੰ ਦੁੱਖ ਹੋਇਆ ਕਰਦਾ, ਸੰਸੇ ਤੋਂ ਰਹਿਤ ਜਿਹੜਾ ਹੈ ਉਹ ਸੁਖੀ ਹੋਇਆ ਕਰਦਾ। ਤਿੰਨ ਦੁਖੀਆਂ ਦੇ ਵਿੱਚੋਂ ਸੰਸੇਵਾਨ ਨੂੰ ਪਹਿਲੇ ਨੰਬਰ ਦਾ ਦੁਖੀ ਆਖਿਆ। ਤਰਕ ਵਿਤਰਕ ਦੇ ਵਿੱਚ ਜਿਹੜਾ ਰਹਿੰਦਾ ਹੈ ਉਹਦੇ ਮਨ ਦੇ ਅੰਦਰ ਕਦੇ ਪਿਆਰ ਦਾ ਜਜ਼ਬਾ ਨਹੀਂ ਉੱਠਿਆ ਕਰਦਾ, ਸੁੱਕਾ ਹੁੰਦਾ, ਖੁਸ਼ਕ ਹੋਇਆ ਕਰਦਾ। ਜਿਹੜੇ ਉਹਦੀ ਸੰਗਤ ਕਰਨਗੇ ਉਹ ਵੀ ਖੁਸ਼ਕ ਹੋ ਜਾਂਦੇ, ਰਸੀਏ ਦੀ ਸੰਗਤ ਕਰਨ ਵਾਲੇ ਰਸ ਵਿੱਚ ਆ ਜਾਂਦੇ, ਤਰਕਵਾਨ ਦੀ ਸੰਗਤ ਕਰਨ ਵਾਲੇ ਤਰਕ 'ਚ ਆ ਜਾਂਦੇ। ਕਹਿੰਦੇ ਜੀ ਅਕਲ ਦੀ ਲੋੜ ਨਹੀਂ ਹੈ, ਨਾ ਮਹਾਰਾਜ ਕਹਿੰਦੇ ਅਕਲ ਉਕਲ ਦੀ ਲੋੜ ਤੈਨੂੰ ਦੁਨੀਆਂ ਵਿੱਚ ਹੈ, ਪਰ ਉਹ ਅਕਲ ਹੋਰ ਹੈ ਜਿਹੜੀ ਪਰਮੇਸ਼ੁਰ ਨੂੰ ਮਿਲਦੀ ਆ, ਆਹ ਅਕਲ ਨਹੀਂ ਉੱਥੇ ਪਹੁੰਚ ਸਕਦੀ। ਕਹੋ ਕਬੀਰ ਬੁੱਧ ਹਿਰ ਲਈ ਮੇਰੀ, ਬੁੱਧ ਬਦਲੀ ਸਿੱਧ ਪਾਈ। ਉਹ ਬੁੱਧੀ ਹੋਰ ਹੈ ਜਿੱਥੇ ਜਾ ਕੇ ਪਰਮੇਸ਼ੁਰ ਦੇ ਦਰਸ਼ਨ ਹੁੰਦੇ ਆ। ਇਹ ਬੁੱਧੀ ਜਿਹੜੀ ਹੈ ਇਹ ਗਿਣਤੀਆਂ ਮਿਣਤੀਆਂ ਵਾਲੀ ਬੁੱਧੀ ਹੈ, ਕਾਰਨ ਤੇ ਕਾਜ਼ ਦੇ ਇਫੈਕਟ ਦਾ ਇਹ ਅੰਦਾਜ਼ੇ ਲਾਉਂਦੀ ਹੈ ਵੀ ਐਂ ਹੋ ਗਿਆ ਹੁਣ ਐਂ ਹੋ। ਉਹ ਬੁੱਧੀ ਨੂੰ ਆਪਣੇ ਆਪ ਇਹ ਪਤਾ ਵੀ ਐਂ ਹੋਣਾ ਹੀ ਹੋਣਾ। ਸੋ ਦੋਹਾਂ ਦਾ ਫਰਕ ਹੋਇਆ ਗਾ। ਸੋ ਵਿਦਵਾਨ ਸੀ, ਸ਼ੇਸ਼ ਸ਼ਾਸਤਰ ਪੜ੍ਹਿਆ ਹੋਇਆ, ਚਾਰੇ ਵੇਦ ਪੜ੍ਹਿਆ ਹੋਇਆ, ਸਿਮਰਤੀਆਂ ਪੜ੍ਹਿਆ ਹੋਇਆ, ਹੋਰ ਬੇਅੰਤ ਗ੍ਰੰਥ ਸਾਧੇ ਹੋਏ, ਹੱਠ ਯੋਗ ਦੇ ਸਾਰੇ ਹੀ ਸਾਧਨ ਮੂਲਾ ਧਾਰ ਚੱਕਰ ਤੋਂ ਲੈ ਕੇ ਸਾਰੇ ਚੱਕਰ ਤ੍ਰਿਪਟੀ ਅਤੇ ਦਸਵੇਂ ਦੁਆਰ ਤੱਕ ਦੀ ਬਿਰਤੀ ਦੀ ਰਸਵਾਈ ਸੀ ਉਸਦੀ। ਲੇਕਿਨ ਦਸਵੇਂ ਦੁਆਰ ਦਾ ਇੱਕ ਭੇਤ ਹੁੰਦਾ ਸਾਧ ਸਿੰਘ ਜੀ, ਇੱਕ ਤਾਂ ਭਗਤੀ ਯੋਗ ਨਾਲ ਪਹੁੰਚਦਾ, ਇੱਕ ਰਾਜਯੋਗ ਨਾਲ ਪਹੁੰਚਦਾ, ਇੱਕ ਹੱਠ ਦੇ ਨਾਲ ਸਵਾਸ ਨੂੰ ਕਾਬੂ ਕਰਕੇ ਪਹੁੰਚਦਾ। ਸਵਾਸ ਨਾਲ ਕਾਬੂ ਕਰਨ ਵਾਲੇ ਦੀ ਪ੍ਰਕਿਰਤੀ 'ਚ ਕੋਈ ਫਰਕ ਨਹੀਂ ਪੈਂਦਾ, ਜਿਹਾ ਜਿਹਾ ਸੁਭਾਅ ਦਾ ਹੁੰਦਾ ਉਹ ਜਿਹਾ ਹੀ ਰਹਿੰਦਾ, ਕਿਉਂਕਿ ਨੇਚੇ ਨਾਲ ਨਹੀਂ ਜਾ ਰਿਹਾ, ਕੇਵਲ ਮੈਡੀਟੇਸ਼ਨ ਹੈ। ਮੈਡੀਟੇਸ਼ਨ ਜੀਵਨ ਤੋਂ ਬਗੈਰ ਹੈ, ਉਹਦੇ ਵਿੱਚ ਜਿੰਦ ਦਾ ਲਹਿਰਾ ਨਹੀਂ ਹੈ, ਲਰਜਾ ਨਹੀਂ ਹੈ, ਉਹ ਇੱਕ ਐਕਸਰਸਾਈਜ਼ ਹੈ। ਐਕਸਰਸਾਈਜ਼ ਨਾਲ ਤਾਂ ਸ਼ਾਂਤੀ ਨਹੀਂ ਆਇਆ ਕਰਦੀ। ਸੋ ਇਹਨੂੰ ਸਾਰਾ ਵਿਦਵਾਨ ਸੀ, ਵਾਰ ਵਾਰ ਸੰਸੇ 'ਚ ਆਉਂਦਾ, ਕਹਿੰਦਾ ਰਾਜਾ ਕਿਉਂ ਰੋਂਦਾ ਰਹਿੰਦਾ, ਵਜ਼ੀਰ ਨਾਲ ਗੱਲ ਕਰੀ, ਵਜ਼ੀਰ ਸਾਹਿਬ ਇਹ ਕਿਹੜੇ ਬਹਿਣ 'ਚ ਪੈ ਗਿਆ ਸਾਡਾ ਰਾਜਾ, ਵੈਰਾਗ ਦੀ ਤਾਂ ਲੋੜ ਹੀ ਨਹੀਂ, ਮੈਂ ਯਾਰ ਇਹਨੇ ਛੇ ਸ਼ਾਸਤਰ ਇਕੱਠੇ ਪੜ੍ਹੇ ਨੇ, ਵੇਦਾਂਤ ਸ਼ਾਸਤਰ ਅਸੀਂ ਇਕੱਠਾ ਪੜ੍ਹਿਆ, ਰੋਣਾ ਤਾਂ ਜਿਹੜਾ ਹੈ ਇਹ ਤਾਂ ਅਗਿਆਨ ਦੀ ਨਿਸ਼ਾਨੀ ਹੈ, ਅਤੇ ਗਿਆਨਵਾਨ ਹੋ ਕੇ ਫਿਰ ਕਿਉਂ ਰੋਂਦਾ। ਬੜੇ ਵਹਿਮ ਕਰੇ, ਬੜੀ ਸਲਾਹ ਕਰੀ, ਵਜ਼ੀਰ ਨਾਲ ਵੀ ਸਲਾਹ ਕਰੀ, ਰਾਣੀ ਦੇ ਕੋਲ ਚਲੇ ਗਿਆ, ਰਾਣੀ ਨਾਲ ਵੀ ਗੱਲਬਾਤ ਕਰੀ, ਅਖੀਰ ਕਈ ਕਿਸਮ ਦੇ ਖਿਆਲ ਹੋਏ। ਕੋਈ ਕਹਿੰਦਾ ਵੀ ਦਵਾਈ ਦਿਓ, ਦਵਾਈਆਂ ਐਸੀਆਂ ਹੁੰਦੀਆਂ ਵੀ ਇਹ ਨਰਵਸ ਬ੍ਰੇਕਡਾਊਨ ਹੋ ਗਿਆ, ਇਹ ਜੇ ਸੈੱਟ ਕਰ ਦਿੱਤਾ ਜਾਵੇ ਤਾਂ ਠੀਕ ਹੋ ਜਾਂਦਾ, ਇਸ ਨੇ ਕਿਸੇ ਤੋਂ ਗੱਲ ਸੁਣੀ ਹੈ, ਉਹ ਡੂੰਘੀ ਉਤਰ ਗਈ ਹੈ ਇਹਦੇ ਹਿਰਦੇ ਦੇ ਅੰਦਰ, ਹੁਣ ਦਵਾਈ ਦੇ ਕੇ ਚੱਕੋ ਇਸ ਨੂੰ। ਗੁਰੂ ਨਾਨਕ ਨੂੰ ਵੀ ਦਵਾਈ ਦਿੰਦੇ ਸੀ, ਆਏ ਸੀ ਗੁਰੂ ਨਾਨਕ ਪਾਸ ਵੀ, ਵੈਦ ਬੁਲਾਇਆ ਵੈਦਗੀ ਪਕੜ ਨੋਲੇ ਵਾਂ, ਪੋਲਾ ਵੈਦ ਨਾ ਜਾਣੇ ਕਰਕ ਲੈ ਜੇ ਵਾਂ, ਕਹਿੰਦੇ ਵੈਦ ਤੈਨੂੰ ਨਹੀਂ ਪਤਾ, ਇਹ ਤੈਨੂੰ ਨਹੀਂ ਪਤਾ ਮੈਨੂੰ ਕਿਹੜੀ ਬਿਮਾਰੀ ਹੈ, ਕਿੰਨੀਆਂ ਬਿਮਾਰੀਆਂ ਜਾਣਦਾ ਹੈ। ਕਹਿੰਦਾ ਮਹਾਰਾਜ ਮੈਂ ਜਿੰਨੀਆਂ ਸ਼ਾਸਤਰ 'ਚ ਲਿਖੀਆਂ ਹੋਈਆਂ ਸਾਰੀਆਂ ਜਾਣਦਾ। ਕਹਿੰਦੇ ਕਿੰਨੀਆਂ ਨੇ? ਕਹਿੰਦੇ 99। ਉਹਦੀ ਆਫਸ਼ੂਟਸ ਕਿੰਨੇ ਨੇ? ਕਹਿੰਦੇ ਉਹ ਤਾਂ ਬੇਗਣਤ ਨੇ ਮਹਾਰਾਜ, ਹਜ਼ਾਰਾਂ ਨੇ। ਕਹਿੰਦੇ ਉਹ ਵੀ ਜਾਣਦਾ? ਕਹਿੰਦੇ ਹਾਂ ਉਹ ਵੀ ਜਾਣਦਾ। ਕਹਿੰਦੇ ਫਿਰ ਇਹਨਾਂ ਵਿੱਚ ਨਹੀਂ ਹੈ, ਸਾਡੀ ਸ਼ਾਸਤਰਾਂ ਵਾਲੀ ਬਿਮਾਰੀ ਨਹੀਂ ਹੈ ਸਾਨੂੰ, ਸਾਡੇ ਮੇਰੇ ਹਿਰਦੇ 'ਚ ਕਸ਼ਕ ਪੈ ਰਹੀ ਹੈ, ਚੀਜ਼ ਪੈ ਰਹੀ ਹੈ ਪਿਆਰੇ ਦੇ ਵਿਛੋੜੇ ਦੀ, ਇਹਦਾ ਹੈ ਤੇਰੇ ਕੋਲ ਕੋਈ ਇਲਾਜ? ਤੂੰ ਤਾਂ ਆਪ ਇਹ ਬਿਮਾਰ ਹੈ, ਤੈਨੂੰ ਮਾਨਸਿਕ ਬਿਮਾਰੀਆਂ ਨੇ ਘੇਰਿਆ ਹੋਇਆ। ਜਦ ਆਦਮੀ ਦੇ ਅੰਦਰ ਮਾਨਸਿਕ ਬਿਮਾਰੀਆਂ ਹੈ ਤਾਂ ਸਰੀਰ ਵੀ ਅਰੋਗ ਨਹੀਂ ਰਿਹਾ ਕਰਦਾ, ਦੁਖੀ ਹੋ ਜਾਂਦਾ, ਬਿਮਾਰ ਹੋ ਜਾਇਆ ਕਰਦਾ। ਸੋ ਇਸ ਤਰ੍ਹਾਂ ਲੋਕਾਂ ਦਾ ਖਿਆਲ ਹੁੰਦਾ ਵੀ ਇਹਨੂੰ ਮੈਂਟਲ ਬ੍ਰੇਕਡਾਊਨ ਹੋ ਗਿਆ, ਨਰਵੇ ਸਿਸਟਮ ਦੇ ਉੱਤੇ ਇਫੈਕਟ ਹੋ ਗਿਆ, ਕੋਈ ਦਵਾਈ ਦੇ ਦਿਓ। ਮਹਾਰਾਜ ਕਹਿੰਦੇ ਇਹਦੀ ਦਵਾਈ ਨਹੀਂ ਹੈ ਭਾਈ, ਕੋਈ ਨਹੀਂ ਦਵਾਈ ਹੈ।
ਨਹੀਂ ਜਾਣਦਾ ਉਹ ਵੈਦ ਦਾਰੂ ਪ੍ਰੇਮ
ਜਾਗੇ ਨੀਂਦ ਨਾ ਸੋਵੇ। ਸੋ ਜਾਣਾ ਜਿਸ ਵੇਦਨ ਹੋਵੇ, ਜਿਹਦੇ ਹਿਰਦੇ ਚ ਕਦੇ ਤੀਰ ਲੱਗੇ ਹੋਣ ਪਿਆਰ ਦੇ, ਉਹਦਾ ਜਾਣ ਸਕਦਾ। ਦੂਸਰੇ ਦੇ ਤਾਂ ਅਨੁਭਵ ਚ ਨਹੀਂ ਆਉਂਦੇ। ਪ੍ਰੇਮ ਕੇ ਕਾਨ ਲੱਗੇ ਤਨ ਪੀਤਰ, ਵੈਦ ਕੇ ਜਾਣਾ ਤਾਰੀ ਜੀ। ਵੈਦ ਨੂੰ ਕੀ ਪਤਾ ਇਹਦੀ ਦਵਾਈ ਕੀ ਹੈ? ਵੈਦ ਬੁਲਾਇਆ ਵੈਦ ਕੀ ਪਕੜ ਟੰਡੋਲੇ ਵਾਹ ਬੋਲਾ। ਵੈਦ ਨਾ ਜਾਣੇ ਕਰਕ ਕਲੇਜੇ। ਨਿਸ਼ਾਨੀਆਂ ਕੀ ਹੁੰਦੀਆਂ ਹੈ? ਕਹਿੰਦੇ ਨਿਸ਼ਾਨੀਆਂ ਤਾਂ ਜਾਣ ਸਕਦਾ, ਰੰਗ ਜਰ ਦੋ ਆ ਸਰ ਦੋ ਚਸ਼ਮ ਤਰ। ਕੰਮ ਖੁਰਦਨੀ ਕੰਮ ਗੁਫਤਨੀ ਖੁਆਬਸ਼ੇ ਹਰਾਮ। ਇਹ ਤਾਂ ਨਿਸ਼ਾਨੀਆਂ ਹੋਇਆ ਕਰਦੀਆਂ ਕਿ ਰੰਗ ਜਰਦ ਹੋ ਜਾਂਦਾ, ਅੱਖਾਂ ਚੋਂ ਪਾਣੀ ਆਉਂਦਾ ਰਹਿੰਦਾ, ਫਿਰ ਹੋਕੇ ਆਉਂਦੇ ਰਹਿੰਦੇ। ਥੋੜ੍ਹਾ ਬੋਲਦਾ ਹੈ, ਥੋੜ੍ਹਾ ਖਾਂਦਾ ਹੈ, ਥੋੜ੍ਹਾ ਸੁਣਦਾ। ਇੰਤਜ਼ਾਰੀ ਬੇਕਰਾਰੀ ਦੱਸਦੇ ਸਰ, ਇੰਤਜ਼ਾਰ ਚ ਰਹਿੰਦਾ, ਬੇਕਰਾਰੀ ਲੱਗੀ ਰਹਿੰਦੀ ਹੈ। ਉੱਠ ਉੱਠ ਕੇ ਦੇਖਦਾ, ਕੋਠੇ ਤੇ ਚੜ੍ਹ ਚੜ੍ਹ ਕੇ ਦੇਖਦਾ, ਮੰਦਰ ਚੜ੍ਹ ਕੇ ਪੰਥ ਨਿਹਾਰ। ਮਹਾਰਾਜ ਕਹਿੰਦੇ ਉੱਪਰ ਚੜ੍ਹ ਚੜ੍ਹ ਕੇ ਅਸੀਂ ਦੇਖਦੇ ਹਾਂ ਵੀ ਕੋਈ ਆ ਰਿਹਾ ਅੰਮ੍ਰਿਤਸਰ ਤੋਂ, ਮੇਰੇ ਸਤਿਗੁਰੂ ਨੇ ਭੇਜਿਆ ਕੋਈ ਸਾਡੇ ਪਾਸ ਸੰਦੇਸ਼ਾ। ਲੇਕਿਨ ਇਹਦੀ ਦਵਾਈ ਨਹੀਂ ਜਾਣਦਾ। ਹੁਣ ਇਹਦੇ ਮਨ 'ਚ ਤਾਂ ਇੰਤਜ਼ਾਰ ਹੈ ਵੀ ਕਦੋਂ ਗੁਰੂ ਨਾਨਕ ਪਾਤਸ਼ਾਹ ਆਵੇ, ਕਦੋਂ ਮੈਂ ਉਹਨਾਂ ਦੇ ਪਵਿੱਤਰ ਦਰਸ਼ਨ ਕਰਾਂ। ਇਹਦਾ ਤਾਂ ਇਲਾਜ ਇਹੀ ਹੈ ਵੀ ਜੇ ਜਦ ਤੱਕ ਗੁਰੂ ਮਹਾਰਾਜ ਨਹੀਂ ਆਉਂਦੇ ਉਹਨਾਂ ਚਿਰ ਤਾਂ ਇਹਦਾ ਇਲਾਜ ਕੋਈ ਨਹੀਂ ਹੈ। ਸੋ ਰਾਜੇ ਦੇ ਮਨ ਵਿੱਚ ਵੈਰਾਗ ਲੱਗਿਆ ਹੋਇਆ, ਬਹੁਤ ਵੈਰਾਗ ਹੈ। ਸਮਝਾਉਂਦੇ ਹੈ, ਰਾਣੀ ਵੀ ਕਹਿੰਦੀ ਹੈ ਮਹਾਰਾਜ ਤੁਹਾਡਾ ਸੁਭਾਅ ਬੜਾ ਮਿੱਠਾ ਹੋਵੇ, ਅੱਗੇ ਤੁਸੀਂ ਗਾਲਾਂ ਵੀ ਕੱਢ ਦਿੰਦੇ ਸੀ, ਨਾਰਾਜ਼ ਵੀ ਹੋ ਜਾਂਦੇ ਸੀ, ਡਾਂਟ ਮੈਨੂੰ ਵੀ ਪਾ ਦਿੰਦੇ ਸੀ, ਵਜ਼ੀਰਾਂ 'ਤੇ ਵੀ ਡਾਂਟ ਪਾਉਂਦੇ ਸੀ, ਹੁਣ ਤਾਂ ਤੁਸੀਂ ਪਾਉਂਦੇ ਨਹੀਂ। ਸਵਾਦ ਮਿੱਠਾ ਹੋ ਗਿਆ, ਕੌੜਾ ਤਾਂ ਬੋਲ ਤੁਹਾਡੇ ਮੁੱਖ ਤੋਂ ਨਿਕਲਣਾ ਹੀ ਬੰਦ ਹੋ ਗਿਆ। ਬਹੁਤ ਬਦਲੀ ਹੋ ਗਈ, ਮੇਰੇ ਨਾਲ ਵੀ ਤੁਸੀਂ ਬਹੁਤ ਪਿਆਰ ਕਰਨ ਲੱਗ ਗਏ। ਬੱਚੇ ਨਾਲ ਵੀ ਬਹੁਤ ਪਿਆਰ ਕਰਨ ਲੱਗ ਗਏ, ਪਰਜਾ ਨੂੰ ਵੀ ਤੁਸੀਂ ਬੜੇ ਪਿਆਰ ਦੇ ਨਾਲ ਸੁਣਦੇ ਹੋ, ਹੁਣ ਇਸ ਤਰ੍ਹਾਂ ਨਹੀਂ ਬੇਰੁਖੀ ਨਹੀਂ ਤੁਹਾਡੇ ਮਨ 'ਚ ਰਹੀ, ਐਵੇਂ ਪਿਆਰ ਦੇ ਵਹਿਣ 'ਚੋਂ ਤਾਂ ਤੁਹਾਨੂੰ ਨਹੀਂ ਕੱਢਦੀ। ਮੇਰੇ ਵੀ ਭਾਗ ਜਾਗਣ ਕਿ ਮੈਂ ਵੀ ਉਸ ਪਿਆਰੇ ਨੂੰ ਪਿਆਰ ਕਰਾਂ ਜਿਹੜੇ ਅਣਡਿੱਠੇ ਪਿਆਰੇ ਨਾਲ ਤੁਹਾਡਾ ਪਿਆਰ ਪੈ ਗਿਆ। ਪਰ ਮੈਨੂੰ ਇੱਕ ਚਿੰਤਾ ਹੈ, ਤੁਹਾਡਾ ਸਰੀਰ ਕ੍ਰਿਸ਼ ਹੋਣਾ ਸ਼ੁਰੂ ਹੋ ਗਿਆ, ਕਮਜ਼ੋਰ ਹੁੰਦਾ ਜਾਂਦਾ। ਉਸ ਵੇਲੇ ਪਿਆਰ ਵਾਲਾ ਕੀ ਕਹਿੰਦਾ, ਬਾਬਾ ਫਰੀਦ ਜੀ ਨੂੰ ਪੁੱਛੋ, ਫਰੀਦ ਦਾ ਸਰੀਰ ਸੁੱਕ ਗਿਆ, ਤਨ ਸੁੱਕਾ, ਪਿੰਜਰ ਥੀਆ, ਤਲੀਆਂ ਖੂੰਡੇ ਕਾਗ, ਅਜੇ ਸੁਰਬ ਨਾ ਬੌੜਿਓ ਦੇਖ ਬੰਦੇ ਦੇ ਪਾ, ਅਜੇ ਵੀ ਨਹੀਂ ਪਹੁੰਚਿਆ, ਕਾਵਾਂ ਨੂੰ ਭੁਲੇਖਾ ਪੈ ਗਿਆ ਕਿ ਮੁਰਦਾ ਹੈ, ਕਾਗਾ ਕਰਗ ਨੇ ਡੋਲਿਆ, ਸਗਲਾ ਖਾਇਆ ਮਾਸ, ਇਹ ਦੋਏ ਨੈਣਾ ਮਤ ਛੂਹ, ਫਿਰ ਦੇਖਣ ਕੀ ਆ। ਫਰੀਦਾ ਛੱਡ ਦੇ ਇਸ ਵਹਿਣ ਨੂੰ, ਕਮਜ਼ੋਰ ਹੋ ਗਿਆ, ਹੱਡੀਆਂ ਦਾ ਢਾਂਚਾ ਬਣ ਗਿਆ। ਕਹਿੰਦੇ ਨਾ ਪ੍ਰੇਮੀਓ, ਇਹ ਮੇਰੇ ਵਸ ਤੋਂ ਬਾਹਰ ਹੈ, ਮੈਂ ਨਹੀਂ ਛੱਡ ਸਕਦਾ।
ਮੇਰੀ ਟੁੱਟੇ ਨਾ ਪ੍ਰੇਮ ਬਣੀ
ਬੀਤ ਨਾ ਜਾਏ। ਰਿਦਾ ਕੀਤੀ ਜੋਵਨ ਪ੍ਰੀਤ ਵਿਨ ਸੁੱਕ ਗਏ ਕਮਲਾ। ਜੋਵਨ ਸੁੱਕ ਜਾਂਦੇ ਨੇ ਸਾਰਿਆਂ ਦੇ, ਕਮਲਾ ਜਾਂਦੇ ਨੇ ਪਿਆਰ ਤੋਂ ਹੀਣਿਆਂ ਦੇ। ਸੋ ਕੋਈ ਗੱਲ ਨਹੀਂ, ਜੇ ਮੇਰਾ ਸਰੀਰ ਨਹੀਂ ਰਹਿੰਦਾ ਨਾ ਰਹੇ, ਪਰ ਮੇਰੇ ਪਿਆਰ ਦੀ ਡੋਰੀ ਨਾ ਟੁੱਟੇ। ਸੋ ਇਸ ਤਰ੍ਹਾਂ ਰਾਜੇ ਦੀ ਵੀ ਇਹੀ ਹਾਲਤ ਹੋ ਗਈ। ਦਿਨ ਰਾਤ ਇੱਕੋ ਆਵਾਜ਼ ਉਹਦੇ ਮੁੱਖ ਤੋਂ ਨਿਕਲਦੀ ਹੈ, ਗੁਰੂ ਨਾਨਕ, ਗੁਰੂ ਨਾਨਕ, ਗੁਰੂ ਨਾਨਕ, ਗੁਰੂ ਨਾਨਕ। ਹੈਰਾਨ ਹੁੰਦੇ ਨੇ ਵੀ ਗੁਰੂ ਨਾਨਕ ਨਾ ਸੁਣਿਆ ਹੈ ਅੱਜ ਤੱਕ, ਨਾ ਦਰਸ਼ਨ ਕੀਤੇ ਨੇ। ਕਿਤੋਂ ਕੋਈ ਸੋਝੀ ਨਹੀਂ ਪਈ। ਇੱਕ ਬਣਜਾਰਾ ਆਇਆ, ਵਪਾਰੀ ਆਇਆ, ਕੀ ਚਿਣਗ ਲਾ ਗਿਆ ਹਿਰਦੇ ਦੇ ਅੰਦਰ, ਗਿਆਨ ਧਿਆਨ ਸਭ ਭੁੱਲ ਗਿਆ। ਛੇ ਸ਼ਾਸਤਰ ਪੜ੍ਹਿਆ ਹੋਇਆ, 27 ਸਿਮਰਤੀਆਂ, 4 ਵੇਦਾਂ ਦਾ ਗਿਆਤਾ, ਹੱਠ ਯੋਗ ਦੇ ਨਾਲ ਸਾਰੇ ਸਾਧਨ ਕਰੇ ਹੋਏ, ਖੇਚਰੀ ਪੁਚਰੀ ਚਾਚਰੀ ਸਾਰੀਆਂ ਮੰਦਰਾਂ ਜਾਣਨ ਵਾਲਾ ਰਾਜਾ, ਇਹਨੂੰ ਹੋ ਕੀ ਗਿਆ? ਬੜੇ ਯਤਨ ਕਰਦੇ ਨੇ ਲੇਕਿਨ ਕੋਈ ਵੀ ਕਾਰਗਰ ਨਹੀਂ ਹੋਇਆ ਹੁੰਦਾ। ਸੋ ਇਸ ਤਰ੍ਹਾਂ ਦੇ ਨਾਲ ਅਖੀਰ ਇਹ ਪਬਲਿਕ ਦੇ ਵਿੱਚ ਗੱਲ ਫੈਲ ਗਈ ਕਿ ਰਾਜਾ ਮਸਤ ਹੋਇਆ ਹੋਇਆ ਸਮੁੰਦਰ ਦੇ ਕੰਢੇ ਬੈਠਾ, ਇੱਕੋ ਆਵਾਜ਼ ਆਉਂਦੀ ਹੈ। ਜਿਹੜੇ ਬੋਡੀ ਗਾਰਡ ਸੀ ਉਹਨਾਂ ਨੇ ਦੱਸਿਆ ਕਿ ਨਾਨਕ ਨਾਨਕ ਕਰੀ ਜਾਂਦਾ ਦਿਨ ਰਾਤ, ਹੇ ਗੁਰੂ ਨਾਨਕ, ਹੇ ਗੁਰੂ ਨਾਨਕ। ਹੌਕੇ ਲੈਂਦਾ, ਕਦੇ ਰੋਣ ਲੱਗ ਜਾਂਦਾ, ਕਦੇ ਆਸ ਹੋ ਜਾਂਦੀ ਹੈ, ਫਿਰ ਮੁਸਕਰਾਉਂਦਾ। ਐਸੀ ਪ੍ਰੇਮੀਆਂ ਦੀ ਹਾਲਤ ਹੋਇਆ ਕਰਦੀ ਹੈ। ਰੰਗ ਹੱਸਦੇ ਤੇ ਰੰਗ ਰੋਂਦੇ, ਰੰਗ ਹੱਸਦੇ ਕੰਢੇ ਬੈਠ ਕੇ ਘੰਟਿਆਂ ਵਧੀ ਨੇਤਰਾਂ ਚੋਂ ਜਲ ਜਾਂਦਾ। ਕਦੇ ਆਸ ਹੋ ਜਾਂਦੀ ਹੈ ਕਿ ਜਦੋਂ ਮੇਰੇ ਸਤਿਗੁਰੂ ਮਿਲੇ ਮੈਨੂੰ ਕਿੰਨੀ ਖੁਸ਼ੀ ਹੋਏਗੀ, ਉਹ ਖੁਸ਼ੀ ਨੂੰ ਅਨੁਭਵ ਕਰਕੇ ਚਿਹਰੇ ਦੇ ਉੱਤੇ ਖੇੜਾ ਆ ਜਾਂਦਾ। ਕਦੇ ਚੁੱਪ ਕਰ ਜਾਂਦੇ ਨੇ, ਬੁਲਾਏ ਹੋਏ ਨਹੀਂ ਬੋਲਦੇ।